ਆਇਆ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਕਰ ਔਗਣ ਪਛੋ ਤਾਵਣਾ, ਕਰ ਔਗੁਣ ਪਛੋ ਤਾਵਣਾ। ਚੌਦਵੀਂ ਪੌੜੀ ਨਾਲ ਸੰਬੰਧਿਤ ਸਲੋਕ ਪੜ੍ਹ ਪੁਸਤਕ ਸੰਧਿਆ ਬਾਦ। ਇਸ ਤੋਂ ਪਹਿਲਾ ਸਲੋਕ ਜਿਸ ਦੇ ਵਿੱਚ ਅਹੰਕਾਰੀ ਦੀ ਤਸ਼ਵੀਰ ਸਤਿਗੁਰਾਂ ਨੇ ਸਿਮਲ ਰੁੱਖ ਦੇ ਨਾਲ ਦਿੱਤੀ ਹੈ। ਸਿਮਲ ਰੁੱਖ ਦੇ ਪੱਤੇ, ਫੁੱਲ ਤੇ ਫਲ ਸਾਰੇ ਫਿੱਕ ਹੈ ਔਰ ਕਿਸੇ ਲਈ ਆਧਾਰ ਆਸਰਾ ਵੀ ਨਹੀਂ ਬਣਦੇ। ਅਹੰਕਾਰੀ ਦੀ ਔਲਾਦ ਵੀ ਅਹੰਕਾਰੀ ਭਾਵ ਉਹ ਵੀ ਕਿਸੇ ਦਾ ਸਹਾਰਾ ਨਹੀਂ ਬਣਦੀ ਔਰ ਕਿਸੇ ਨੂੰ ਟੇਕ ਨਹੀਂ ਦਿੰਦੀ। ਸਾਹਿਬ ਇਸ ਵਿੱਚ ਕਹਿੰਦੇ ਨੇ, ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਜੇ ਕੋਈ ਮਨੁੱਖ ਵਾਸਤਵਿਕ ਧਰਮ ਦੇ ਉਹ ਕਰਮ ਜਾਣਦਾ ਹੋਵੇ ਜਿਹਦੇ ਨਾਲ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ, ਤਾਂ ਉਸਨੂੰ ਇਹ ਕਰਮ ਫੋਕਟ ਜਾਣਨਗੇ। ਫੋਕਟ ਤੋਂ ਮੁਰਾਦ ਹੈ ਉਹ ਕਰਮ ਜਿਹਦਾ ਮੁਆਵਜ਼ਾ ਕੁਛ ਵੀ ਨਾ ਮਿਲੇ, ਉਹ ਕਰਮ ਜਿਹਨੂੰ ਕੀਤਿਆਂ ਸਮਾਂ ਜ਼ਾਇਆ ਹੋਵੇ, ਸਮਾਂ ਸਫਲ ਨਾ ਹੋਵੇ, ਉਹ ਕਰਮ ਜੋ ਜੀਵਨ ਦਾ ਬੋਝ ਬਣ ਜਾਣ, ਜੀਵਨ ਦੇ ਤਣਾਅ ਨੂੰ ਖਤਮ ਨਾ ਕਰਨ, ਉਹ ਕਰਮ ਜੋ ਰਸਤੇ ਦਾ ਰੋੜਾ ਬਣ ਜਾਣ, ਮਾਰਗ ਨੂੰ ਸਾਫ਼ ਨਾ ਕਰਨ, ਸੁਥਰਾ ਨਾ ਕਰਨ। ਤੋ ਐਸੇ ਕਿਹੜੇ ਕਰਮ ਨੇ? ਭਾਵਨਾਹੀਨ, ਯਕੀਨਹੀਨ, ਸ਼ਰਧਾ ਤੋਂ ਬਿਨਾਂ, ਸੂਝ ਅਤੇ ਸਮਝ ਤੋਂ ਬਿਨਾਂ ਜਿਤਨੇ ਵੀ ਕਰਮ ਕੀਤੇ ਜਾਣਗੇ ਉਹ ਬੋਝ ਨੇ। ਸਾਹਿਬ ਕਹਿੰਦੇ ਨੇ, ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤੈਂ ਆਪ ਬੰਧਾਇਓ। ਜਿਸ ਕਰਮ ਦੇ ਨਾਲ ਲਾਲਚ ਜੁੜ ਜਾਏ, ਜਿਸ ਕਰਮ ਦੇ ਨਾਲ ਅਹੰਕਾਰ ਜੁੜ ਜਾਏ, ਜਿਸ ਕਰਮ ਦੇ ਨਾਲ ਵਾਸ਼ਨਾ ਜੁੜ ਜਾਏ, ਜਿਸ ਕਰਮ ਦੇ ਨਾਲ ਦੁਬਦਾ ਜੁੜ ਜਾਏ, ਉਹ ਹਰ ਕਰਮ ਜੀਵਨ ਲਈ ਬੋਝ ਹੈ। ਇਹ ਕਰਮ ਚਾਹੇ ਦੁਕਾਨ ਤੇ ਬੈਠ ਕੇ ਕੀਤਾ ਜਾਏ, ਚਾਹੇ ਗੁਰਦੁਆਰੇ ਬੈਠ ਕੇ ਕੀਤਾ ਜਾਏ। ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਧਨ। ਪੁਸਤਕਾਂ ਨੂੰ ਸਾਹਮਣੇ ਖੋਲ੍ਹ ਕੇ ਪੜ੍ਹਦਾ ਹੈ ਔਰ ਪੜ੍ਹਨ ਤੋਂ ਬਾਅਦ ਵਾਦ ਵਿਵਾਦ ਕਰਦਾ ਹੈ, ਬਹਿਸ ਮੁਬਾਸੇ। ਪੱਥਰ ਦੀ ਪੂਜਾ ਕਰਦਾ ਹੈ ਔਰ ਸਭ ਕੁਛ ਕਰਨ ਲੱਗਿਆਂ ਸਮਾਧੀ ਇੰਝ ਲਾਉਂਦਾ ਹੈ ਜੈਸੇ ਬਗਲਾ, ਬਗਲ ਸਮਾਧਨ। ਅੱਖਾਂ ਉਸਨੇ ਵੀ ਮੀਟੀਆਂ ਆਉਂਦੀਆਂ ਨੇ ਔਰ ਬਦਨ ਉਸਦਾ ਵੀ ਚਿੱਟਾ ਹੈ। ਜਿਸ ਵਕਤ ਉਹ ਅੱਖਾਂ ਮੀਟ ਕੇ ਇੱਕ ਪੈਰ ਦੇ ਉੱਤੇ ਖੜਾ ਹੁੰਦਾ ਹੈ, ਇੱਕ ਯੋਗੀ ਲੱਗਦਾ ਹੈ, ਬਾਹਰੋਂ ਇੱਕ ਤਪੀਸ਼ਵਰ ਲੱਗਦਾ ਹੈ। ਪਰ ਉਸਦੇ ਅੰਦਰ ਝਾਤੀ ਮਾਰੀਏ ਤੇ ਤਲਾਸ਼ ਸ਼ਿਕਾਰ ਮੱਛੀ ਦੀ ਹੈ। ਹੂ ਬਹੂ ਪੱਥਰ ਦੀ ਪੂਜਾ ਕਰਨ ਲੱਗਿਆਂ, ਧਰਮ ਗ੍ਰੰਥਾਂ ਦਾ ਪਾਠ ਕਰਨ ਲੱਗਿਆਂ, ਵਾਦ ਵਿਵਾਦ ਕਰਨ ਲੱਗਿਆਂ, ਅੰਦਰ ਪ੍ਰਬਲ ਵਾਸ਼ਨਾ ਚੱਲ ਰਹੀ ਹੈ, ਅੰਦਰ ਪ੍ਰਬਲ ਤ੍ਰਿਸ਼ਨਾ ਚੱਲ ਰਹੀ ਹੈ ਔਰ ਧਰਮ ਗ੍ਰੰਥ ਨਾਲ ਕੋਈ ਸੰਬੰਧ ਨਹੀਂ, ਅੰਦਰ ਭਰੋਸਾ, ਗਿਆਨ ਤੇ ਸ਼ਰਧਾ ਨਹੀਂ। ਸਹਿਜ ਕਹਿੰਦੇ ਨੇ, ਇਹ ਸਮਾਧੀ ਬਗਲ ਸਮਾਧੀ ਹੈ ਔਰ ਇਸ ਨਾਲ ਸਮਾਂ ਜ਼ਾਇਆ ਕਰਨਾ ਹੈ, ਸਮਾਂ ਸਫਲ ਨਹੀਂ। ਮੁੱਖ ਝੂਠ ਵਿਭੋਖਨ ਸਾਰੰਗ ਹੈ ਤੇ ਜ਼ਬਾਨ ਤੋਂ ਝੂਠ ਬੋਲਦਾ ਪਰ ਉਹਨੂੰ ਸੱਚ ਦੇ ਗਹਿਣਿਆਂ ਨਾਲ ਸ਼ਿੰਗਾਰਿਆ, ਸੰਵਾਰਿਆ। ਵਿਭੂਖਨ ਕਹਿੰਦੇ ਨੇ ਗਹਿਣਿਆਂ ਨੂੰ, ਭਾਵ ਝੂਠ ਨੂੰ ਇਤਨੀ ਸਫਾਈ ਨਾਲ ਬੋਲਦਾ ਹੈ, ਝੂਠ ਨੂੰ ਇਤਨਾ ਸ਼ਿੰਗਾਰ ਕੇ ਬੋਲਦਾ ਹੈ, ਝੂਠ ਨੂੰ ਇਤਨਾ ਵਿਸਥਾਰ ਦਿੰਦਾ ਹੈ ਕਿ ਸਰੋਤੇ ਨੂੰ ਯਕੀਨ ਹੋ ਜਾਂਦਾ ਹੈ ਸੱਚ ਹੈ। ਇਸ ਗੱਲ ਨੂੰ ਤੇ ਮਨੋਵਿਗਿਆਨੀਆਂ ਨੇ ਮੰਨ ਲਿਆ, ਅਗਰ ਇੱਕ ਝੂਠ ਬਾਰ ਬਾਰ ਦੁਹਰਾਇਆ ਜਾਏ ਔਰ ਢੰਗ ਨਾਲ ਦੁਹਰਾਇਆ ਜਾਏ, ਤਰੀਕੇ ਨਾਲ ਦੁਹਰਾਇਆ ਜਾਏ, ਤਾਂ ਉਹ ਝੂਠ ਝੂਠ ਨਹੀਂ ਰਹਿੰਦਾ, سچ جان کے قابل قبول ہو جاتا ہے، لوگوں کے ہردیا پرویش کر جاتا ہے۔ دیکھنے دے چاہیا ہے اس نظریے نو سنسار بھر دے ویاپاریاں نے بھی جانیا ہے کہ ایک گل بار بار رپیٹ کیتی جائے، دہرائی جائے، چاہے اس دے سچائی ہے یا نہیں، لیکن عام جنتا لئی او قابل قبول ہو جاندی ہے۔ اتھوں ہی ایڈورٹائزمنٹ دا سلسلہ چلیا ہے، اتھوں ہی سارا اے اڈمبر چلیا ہے کہ ایک گل نو بار بار بیان کیتا جائے، کسے وستو دی خوبی نو بار بار بیان کیتا جائے تو اے سچ ہے، پر وستو چ کوئی خوبی نہیں، وستو دے چ کوئی مہانتا نہیں، لیکن اس دی مہانتا دا بار بار ذکر کیتا جائے تو وستو نو مہان سمجھ لیا جاندہ ہے۔ اے گل وکری ہے کہ وستو مہان نہیں۔ صاحب کہندے نے ہے تے جھوٹ جو کچھ کے اے بول رہے ہیں۔ سوال یہ پیدا ہوندا ہے کہ دھارمک دنیا دے چ بھی جھوٹ ہے؟ بڑا ویاپک جھوٹ چلیا ہے جو اج دے وگیان تے سمے دی دھارا نال میل نہیں کھاندا۔ بیشتر ایسیاں گلاں نے، ایسیاں کہانیاں نے جنوں اج دا وگیان رد کردا ہے، اج دا سما نال چلاندا نہیں۔ لیکن پھر بھی اگر کوئی ہردے اس نوں تسلیم کردے نے تاں محض اس بنا تے کہ انہوں اتنا دہرایا گیا اور ایسے سونے ڈھنگ نال دہرایا گیا ہے کہ جگت لئی او قابل قبول ہو گیا ہے۔ مخ جھوٹ بھبوکھن سارنگ، اے تے جھوٹ جو منہ دے چ بول رہا ہے پر انہوں سچ دے گہنے پوا دیتے گئے نے۔ جھوٹے تو جھوٹا منکھ بھی دعوے نال کہندا ہے جو میں کہہ رہا ہاں اے سچ کہہ رہا ہاں۔ سچ اس نال جوڑنا ہی پیندا ہے، سچ دا شنگار دینا ہی پیندا ہے، سچ نال انہوں سوارنا ہی پیندا ہے، ورنہ جھوٹ اپنے آپ دے چ مردہ ہے، چل ہی نہیں سکے گا۔ صاحب کہندے نے پتھر دی پوجا، دھرم گرنتھاں دا ادھین اور بگلے دی سمادھی، مخ دے جھوٹ لیکن سچ دے گہنیاں دا شنگار، تے پھر ترے پال تے حال بچارن۔ ترے پال تے تین پیر جنوں تپدا کہندے نے، گرو گرنتھ صاحب جی مہاراج دے اس طرح دے پدے آئے نے، ایک پدا، دو پدا، تپدا، چوپدا، پنچ پدے، ہتا کے اشٹ پدیاں۔ کسے ایک خیال نو اٹھ پیراں تے تورنا انہوں اشٹ پدی کہندے نے، انہوں تین پیراں تے تولنا تریپال یا تریپدا۔ تین پدیاں والی ایک گایتری جس دا جاپ، جس دے منتراں دا اچارن جگت دیچ بڑا پوتر منیا جاندہ ہے، مہان منیا جاندہ ہے۔ صاحب کہندے نے تین پدیاں والی یہ جڑی گایتری ہے، سندھیا دے سمے یہ اس دا جاپ کردا ہے، وچار کردا ہے، پاٹھ کردا ہے، پتھر دی پوجا کردا ہے، دھرم گرنتھاں دا ادھین کردا ہے، لیکن ساری سمادھی بگلے والی سمادھی ہے، بگل سمادھم۔ اس تو علاوہ گل مالا تلک للاٹم، مالا گل وچ پاندا ہے، متھے تے تلک وہ دھارن کردا ہے، ہن مالا سی ہاتھ دے پھیرن لئی گل وچ پا لئی ہے، صرف اس واسطے کہ مالا دھرم دا ایک چن ہے، دھارمک دکھائی دے جانا ایک شنگار ہے، تو دھرم دی دنیا دے بڑے شنگار نے، اور شنگار کر کے ہی بہت سارے لوگ دھارمک بنے ہوئے نے۔ یہ شنگار ایک پاسے کر دئیے تے منک دا دھارمک ہونا انج بہ جائے گا جویں برسات دے کچا رنگ بہ جاندا ہے۔ صاحب کہندے گل مالا تلک للاٹنگ، گل دے رودراخ دی یا تلسی دی مالا پہنی ہوئی ہے، مستک تے تلک لایا ہوا ہے، دوئے دھوتی بستر کپاٹن، نیم پوروک دھوتیاں دو رکھیاں ہوئی ہیں، اور ویداں دا پاٹھ کرن لگیا ریشمی کپڑے پہن لیندا ہے۔ ریشمی کپڑیاں نو پاون منیا گیا ہے، پوتر منیا گیا ہے، جدکہ دیکھا جائے ہزاراں کیڑیاں نو مار کے تھوڑا جہا ریشم پراپت ہوندا ہے، اور اس ریشم دے بستر بندے نے۔ کس بنا سے ریشم نو پاون آکھیا ہے، پوتر آکھیا ہے، اس دا کچھ وگیانک تت سامنے نہیں آیا۔ پوتر جان کے پہندا ہے ریشمی کپڑے، دھوتیاں دو رکھدا ہے، سویرے ہور شامی ہور، متھے تے تلک لاندا ہے، سارے اس طرح دے کرم کردا ہے، साहिब श्री गुरु नानक देव जी महाराज आखिर फरमान करते हैं, जे जानस ब्रह्मं करमं, जे ब्रह्म की प्राप्ति का यह कर्म जानदा होवे तां उसके सामने सब फोकट निश्चो करमं, यह स्पष्ट हो जाएगा कि यह सारे कर्म फोकट ने, फिजूल ने, व्यर्थ ने। तो सार्थिक कर्म केड़ा है? जिदे कीतिया ब्रह्म की प्राप्ति होवे, ईश्वर की प्राप्ति होवे, अगर यह व्यर्थ है तो साहिब कहिंदे ने कहो नानक निहचो ध्यावे, निश्चय नाल प्रभु दे ध्यान जोड़े। और यह गल स्पष्ट हो गई निश्चय की। पत्थर की पूजा अगर निश्चा वधा गई है तो उस निश्चय का सदका सारा संसार उस लई परमात्मा की मूर्ति होवेगा। निश्चा वध गया है वेदां का पाठ करदिया होया तो सारा संसार उस लई धार्मिक ग्रंथ हो गया। निश्चा वध गया प्रभु दे तां सारे गुण परमात्मा दे उहदे कंठ दा हार बन जाणगे, माला बन जाणगे। अगर निश्चा पूरा हो गया तां उहनूं हर पासे गायत्री दा जाप हुंदा दिखाई देवेगा, भाव परमात्मा दे बोल तां कित्थे नहीं निकले हुए, किस थां ते प्रगट नहीं, किस थां ते लिखे हुए नहीं, उहनूं हर थां लिखे हुए दिखाई देणगे। गुरु ग्रंथ साहिब जी महाराज दे तदी एक अरदास है और अरदास ए है, डोलन ते राखो प्रभु नानक दे कर हथ, हे प्रभु अपना हस्त मस्तक ते रख ताकि मन डोले ना, मन विच निश्चा बनिया रहे। अक्सर देखने दे चाया है कि जद मनुख दा निश्चा डोलदा है शक प्रबल होंदा है पिछे मुड़ जांदा है, जद श्रद्धा बनती है निश्चा टिकदा है कि थोड़ा जिहा अगे जांदा है। सारा जीवन इस तरीके नाल बतीत हो जांदा है, शक श्रद्धा, शक ते श्रद्धा। श्रद्धा पैदा हुई एक कदम अगे और शक पैदा होया एक कदम पिछे। जगत विच ऐसा भी कुछ है जिस नाल श्रद्धा वधदी है, पर जगत विच ऐसा बहुत कुछ है जिस नाल शक वधदा है। संसार नूं पढ़िए, संसार दे हालात दा अध्ययन करिए, संसार विच जो कुछ हो रहा है इस सब कुछ नूं वेख के पढ़ के सुन के शक वधदा है। धार्मिक मंदिर दे चले जांदे आ, धार्मिक ग्रंथ दा पाठ पठन करदे आ, थोड़ा जिहा निश्चा बणदा है, थोड़ी जिहा श्रद्धा बणदी है। ते जीवन सारे दा सारा शक ते श्रद्धा विच बतीत हो जाए, एक कदम अगे ते एक कदम पिछे, इस तरह दा मनुख अंतिम समय तक भी किधरे पहुंचेगा नहीं। यही कारण है कि धार्मिक दुनिया विच विकास नहीं हो रहा। एक कदम अगे एक कदम पिछे, जितने छेती तो छेती धनवान पैदा हो रहे हैं, गुणवान पैदा हो रहे हैं और राजनीतिक पैदा हो रहे हैं, भगत नहीं पैदा हो रहे। भगतां दा इतना विकास नहीं हो रहा। धार्मिक दुनिया इतनी उन्नत नहीं हो रही जितनी धन की दुनिया उन्नत हो रही है, राजनीतिक दुनिया उन्नत हो रही है, होर विज्ञान की दुनिया उन्नत हो रही है, धर्म की दुनिया उतनी विकसित नहीं हो रही। उहदा मुख कारण यह है कि शक ते श्रद्धा, शक ते श्रद्धा, एक कदम अगे एक कदम पिछे। अगर जीवन भर ऐसा हुंदा रहे तो मनुख किधरे भी नहीं पहुंचता। यही कारण है कि देखा जाता है 40-40 साल तो जिन्होंने धार्मिक साधना करदिया हो गए ने, धार्मिक मंदिरों दे अपना सिर रगड़दिया हो गए ने, वह भी किधरे पहुंचे नहीं। अज तो 40 साल पहले जिथे सन अज भी उत्थे ने। और आम तबके च अगर नास्तिकता जन्म लेंदी है तो उन्होंने मनुखा नूं वेख के जन्म लेंदी है जो 40 साल हो गए ने एक कदम भी अगे नहीं चले, लेकिन चले बहुत ने, हजारां कदम चले ने, लेकिन इस ढंग नाल चले ने कि एक कदम अगे एक कदम पिछे। थके ने, टुटे ने, बहुत कुछ कीता है लेकिन विकास नहीं होया, उन्नति नहीं हुई। कुछ अगे खिंचदा है तो कदम अगे पर कुछ पिछे भी खिंचदा है। संसार पिछे है, निरंकार अगे है, ते खिंच दोहां दी बराबर है बिल्कुल। जैसे एक मनुख दे नाल ऐसा रस्सा लपेट दईए ते उहनूं दोहां दिशावां तो खिंचीए और पूरी ताकत नाल खिंचीए और बराबर दी ताकत नाल खिंचीए, बेचारा टुट जाएगा, ਰੇਜ਼ਾ ਰੇਜ਼ਾ ਹੋ ਜਾਏਗਾ, ਪਹੁੰਚੇਗਾ ਕਿਧਰੇ ਨਹੀਂ। ਤੋ ਦੋਹਾਂ ਦੀ ਖਿੱਚ ਦੇ ਚ ਮਨੁੱਖ ਜਕੜਿਆ ਗਿਆ, ਸੰਸਾਰ ਦੀ ਖਿੱਚ, ਨਿਰੰਕਾਰ ਦੀ ਖਿੱਚ, ਪਰਮਾਤਮਾ ਦੀ ਪਕੜ ਤੇ ਸੰਸਾਰ ਦੀ ਪਕੜ, ਔਰ ਦੋਵੇਂ ਪਕੜ ਬਰਾਬਰ ਦੀਆਂ ਨੇ। ਥੋੜੀ ਜਿਹੀਆਂ ਵੀ ਪ੍ਰਭੂ ਦੀ ਪ੍ਰਗਟ ਅਗਰ ਤੇਜ਼ ਹੋਵੇ, ਜ਼ਿਆਦਾ ਹੋਵੇ, ਤੇ ਮਨੁੱਖ ਅੱਗੇ ਲੰਘ ਸਕਦਾ ਹੈ, ਧਾਰਮਿਕ ਦੁਨੀਆਂ ਵਿੱਚ ਅੱਗੇ ਲੰਘ ਜਾਏਗਾ। ਪਰ ਇਹ ਪਕੜ ਇਤਨੀ ਬਰਾਬਰ ਹੈ ਕਿ ਜਿਤਨੀ ਪਰਿਵਾਰ ਦੀ ਪਕੜ ਉਤਨੀ ਹੀ ਨਿਰੰਕਾਰ ਦੀ ਪ੍ਰਗਟ, ਜਿਤਨੀ ਨਿਰੰਕਾਰ ਦੀ ਜੋ ਹੈ ਪਕੜ ਹੈ ਉਤਨੀ ਹੀ ਸੰਸਾਰ ਦੀ ਪਕੜ, ਜਿਤਨੀ ਕਰਤਾਰ ਦੀ ਪਕੜ ਹੈ ਉਤਨੀ ਹੀ ਬਾਜ਼ਾਰ ਦੀ ਪਕੜ। ਔਰ ਇਸ ਪਕੜ ਵਿੱਚ ਦੋਹਾਂ ਦਿਸ਼ਾਵਾਂ ਦੀ ਖਿੱਚ ਵਿੱਚ ਮਨੁੱਖ ਦਾ ਭਰਤਾ ਹੋ ਗਿਆ, ਮਨੁੱਖ ਦਾ ਕਚੂਮਰ ਨਿਕਲ ਗਿਆ, ਔਰ ਇਹ ਕਿਧਰੇ ਪਹੁੰਚਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਸਾਹਿਬ ਕਹਿੰਦੇ ਨੇ, ਐ ਮਨੁੱਖ ਜਿਸ ਨਾਲ ਤੇਰਾ ਨਿਸ਼ਚਾ ਡੋਲੇ ਉਸ ਤੋਂ ਬਚਣ ਦੀ ਕੋਸ਼ਿਸ਼ ਕਰ, ਤੇ ਜਿਸ ਨਾਲ ਤੇਰਾ ਨਿਸ਼ਚਾ ਵਧੇ ਉਸਦੇ ਨੇੜੇ ਆ। ਸਤਸੰਗ ਦਾ ਮਤਲਬ ਹੀ ਇੰਨਾ ਹੀ ਹੈ, ਰੋਜ਼ ਰੋਜ਼ ਸਤਸੰਗ, ਇਹਦਾ ਇੰਨਾ ਹੀ ਮਤਲਬ ਹੈ ਕਿ ਆਪਣੇ ਨਿਸ਼ਚੇ ਨੂੰ ਵਧਾ। ਸਤਸੰਗ ਦਾ ਫਲ ਮਿਲ ਰਿਹਾ, ਅਸੀਂ ਇਸੇ ਪੈਮਾਨੇ ਨਾਲ ਨਾਪ ਸਕਦੇ ਹਾਂ ਕਿ ਸ਼ਰਧਾ ਵਧ ਰਹੀ ਹੈ ਕਿ ਨਹੀਂ। ਅਗਰ ਵਧ ਰਹੀ ਹੈ ਤਾਂ ਸਤਸੰਗ ਦਾ ਫਲ ਨਾਲ ਦੇ ਨਾਲ ਮਿਲ ਰਿਹਾ, ਅਗਰ ਸ਼ਰਧਾ ਵਧ ਰਹੀ ਹੈ ਤਾਂ ਸੁਣੇ ਹੋਏ ਕੀਰਤਨ ਦਾ, ਕੀਤੇ ਹੋਏ ਪਾਠ ਦਾ ਫਲ ਨਾਲ ਦੇ ਨਾਲ ਮਿਲ ਰਿਹਾ। ਸ਼ਰਧਾ ਦਾ ਵਧਣਾ ਹੀ ਸਤਸੰਗ ਦਾ ਜੋ ਹੈ ਫਲ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਕਹੋ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੇ। ਪਰ ਨਿਸ਼ਚੇ ਦੀ ਇਹ ਵਾਟ, ਭਰੋਸੇ ਦਾ ਇਹ ਮਾਰਗ, ਸ਼ਰਧਾ ਦਾ ਇਹ ਮਾਰਗ ਬਿਨਾਂ ਗੁਰੂ ਦੀ ਸੰਗਤ ਤੋਂ ਪ੍ਰਾਪਤ ਨਹੀਂ ਹੋਵੇਗਾ, ਬਿਨਾਂ ਸਤਸੰਗ ਤੋਂ ਪ੍ਰਾਪਤ ਨਹੀਂ ਹੋਵੇਗਾ। ਨਿਸ਼ਚਾ ਸਤਸੰਗ ਦੇ ਚ ਹੀ ਮਨੁੱਖ ਦਾ ਜੋ ਹੈ ਬਜਦਾ ਹੈ, ਜਿੱਥੇ ਸਤ ਦੀ ਵਿਚਾਰ, ਜਿੱਥੇ ਸਤ ਦਾ ਚਿੰਤਨ, ਜਿੱਥੇ ਸਤ ਦੀ ਪ੍ਰੇਰਣਾ ਹੋਵੇ, ਉਸ ਮਾਹੌਲ ਵਿੱਚ ਮਨੁੱਖ ਰੋਜ਼ ਜਾਵੇ ਤੇ ਨਿਸ਼ਚਾ ਵੱਧਦਾ ਜਾਵੇਗਾ। ਕੁਛ ਦਿਨ ਨਾਗਾ ਪਾਵੇ ਤਾਂ ਕਈ ਦਫ਼ਾ ਬਣਿਆ ਹੋਇਆ ਨਿਸ਼ਚਾ ਵੀ ਡੋਲ ਜਾਂਦਾ ਹੈ। ਰੋਜ਼ ਰੋਜ਼ ਭੋਜਨ ਚਾਹੀਦਾ ਹੈ ਮਨੁੱਖ ਨੂੰ, ਰੋਜ਼ ਰੋਜ਼ ਪਾਣੀ ਚਾਹੀਦਾ ਹੈ, ਰੋਜ਼ ਹੀ ਹਵਾ ਚਾਹੀਦੀ ਹੈ, ਹਰ ਵਕਤ ਚਾਹੀਦੀ ਹੈ, ਹੂ ਬਹੁ ਸਤਸੰਗ ਵੀ ਚਾਹੀਦਾ ਹੈ। ਐਸਾ ਅਸਥਾਨ ਜਿੱਥੇ ਜਾ ਕੇ ਮਨੁੱਖ ਦੀ ਸ਼ਰਧਾ ਵਿਕਸਿਤ ਹੋਵੇ, ਤੇ ਸ਼ਰਧਾ ਦਾ ਵਿਕਾਸ ਹੀ ਧਰਮ ਦਾ ਵਿਕਾਸ ਹੈ, ਸ਼ਰਧਾ ਦਾ ਬਜ ਜਾਣਾ ਹੀ ਧਰਮ ਦੀ ਜੋ ਹੈ ਪ੍ਰਾਪਤੀ ਹੈ। ਤੋ ਸਾਹਿਬ ਕਹਿੰਦੇ ਨੇ, ਕਹੋ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੇ। ਪਰ ਨਿਸ਼ਚਾ ਔਰ ਇਹ ਭਰੋਸੇ ਦਾ ਮਾਰਗ ਬਿਨਾਂ ਗੁਰਦੇਵ ਤੋਂ ਪ੍ਰਾਪਤ ਨਹੀਂ ਹੋਣ ਲੱਗਾ। ਇਹਨਾਂ ਦੋ ਸਲੋਕਾਂ ਦੇ ਨਾਲ ਸੰਬੰਧਿਤ ਪੌੜੀ ਇਹ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਭਾਵੇਂ ਸਰੀਰ ਦਾ ਇਹ ਚੋਲਾ ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ, ਬੜਾ ਪਿਆਰਾ ਹੈ, ਔਰ ਸਭ ਤੋਂ ਜ਼ਿਆਦਾ ਪਕੜ ਵੀ ਇਸੇ ਚੋਲੇ ਦੀ, ਔਰ ਇਸ ਚੋਲੇ ਦੇ ਹੋਰ ਕੱਪੜਿਆਂ ਦੇ ਚੋਲੇ ਪਾ ਲਏ ਜਾਣ ਤਾਂ ਇਹ ਰੂਪ ਹੋਰ ਸੁਹਾਵਣਾ ਹੋ ਜਾਂਦਾ ਹੈ। ਦੇਖਣ ਵਿੱਚ ਆਇਆ ਹੈ ਕਿ ਮਨੁੱਖ ਦਾ ਸਾਰਾ ਸੁਪਨ ਕੱਪੜਿਆਂ ਦੇ ਆਸਰੇ ਤੇ ਖੜਾ ਹੈ, ਔਰ ਇਹੀ ਕਾਰਨ ਹੈ ਕਿ ਮਨੁੱਖੀ ਦੁਨੀਆਂ ਵਿੱਚ ਨਵੇਂ ਤੋਂ ਨਵੇਂ ਫੈਸ਼ਨ ਪੈਦਾ ਹੁੰਦੇ ਨੇ, ਨਵੇਂ ਤੋਂ ਨਵੇਂ ਕੱਪੜਿਆਂ ਦਾ ਜੋ ਹੈ ਸਿਲਸਿਲਾ ਜਨਮ ਲੈਂਦਾ ਰਹਿੰਦਾ ਹੈ। ਮੈਜ਼ ਇਸ ਲਈ ਕਿ ਕੱਪੜਿਆਂ ਦੇ ਨਾਲ ਸੁੰਦਰਤਾ ਵੱਧਦੀ ਹੈ। ਪਰ ਸਾਹਿਬ ਕਹਿੰਦੇ ਨੇ, ਇਹ ਠੀਕ ਹੈ ਕਿ ਰੂਪ ਅਤੀ ਸੁਹਾਵਣਾ ਹੈ, ਅਤੀ ਸੁੰਦਰ ਹੈ, ਜਿਤਨਾ ਜੀਵਨ ਹੈ ਉਹਦੇ ਵਿੱਚ ਮਨੁੱਖ ਸਾਰਿਆਂ ਨਾਲੋਂ ਖੂਬਸੂਰਤ ਹੈ। ਇਤਨਾ ਖੂਬਸੂਰਤ ਹਾਥੀ ਘੋੜੇ ਨਹੀਂ ਨੇ, ਇਤਨੇ ਖੂਬਸੂਰਤ ਪਸ਼ੂ ਪਕਸ਼ੀ ਨਹੀਂ ਨੇ, ਪਰਿੰਦੇ ਚਰਿੰਦੇ ਨਹੀਂ ਨੇ, ਜਲ ਜੰਤੂ ਥਲ ਜੰਤੂ ਨਹੀਂ ਨੇ, ਜਿਤਨਾ ਕਿ ਮਨੁੱਖ ਹੈ। ਪਰਿਪੂਰਨ ਪਰਮਾਤਮਾ ਨੇ ਇਹਨੂੰ ਬਣਾਉਣ ਲੱਗਿਆਂ, ਇਹਨੂੰ ਸਜਾਉਣ ਲੱਗਿਆਂ ਵਿਸ਼ੇਸ਼ ਤਰ੍ਹਾਂ ਦੀ ਕਾਰੀਗਰੀ ਤੋਂ ਕੰਮ ਲਿਆ, ਵਿਸ਼ੇਸ਼ ਰਹਿਮਤ ਕੀਤੀ ਹੈ, ਵਿਸ਼ੇਸ਼ ਬਖਸ਼ਿਸ਼ ਕੀਤੀ ਹੈ। ਇਹ ਸੰਪੂਰਨ ਔਰ ਵਿਕਾਸਸ਼ੀਲ ਸਰੀਰ ਹੈ। ਪਰ ਸਾਹਿਬ ਕਹਿੰਦੇ ਨੇ, ਇਹਦੀ ਪਕੜ ਨਹੀਂ ਚਾਹੀਦੀ। ਕਿਉਂ? ਛੱਡ ਦੁਨੀਆ ਅੰਦਰ ਜਾਵਣਾ, ਇਹ ਚੋਲਾ ਛੱਡਣਾ ਪੈਂਦਾ। ਹਾਂ, ਇਹਨੂੰ ਵਰਤਣਾ ਹੈ, ਇਹਦਾ ਇਸਤੇਮਾਲ ਕਰਨਾ ਹੈ, ਇਹਦੀ ਪਕੜ ਨਹੀਂ। ਜਿਤਨੀ ਜ਼ਿਆਦਾ ਪਕੜ ਹੋਵੇਗੀ ਛੱਡਣ ਲੱਗਿਆਂ, ਉਤਨਾ ਹੀ ਜ਼ਿਆਦਾ ਦੁੱਖ ਹੋਵੇਗਾ, ਤਿਆਗਣ ਲੱਗਿਆਂ ਉਤਨਾ ਹੀ ਜ਼ਿਆਦਾ ਪਰੇਸ਼ਾਨੀ ਹੋਵੇਗੀ। ਜਿਨ੍ਹਾਂ ਦੇ ਅੰਦਰ ਜੀਵਨ ਦਾ ਬੜਾ ਪ੍ਰਬਲ ਮੋਹ ਹੁੰਦਾ ਹੈ, ਬੜੇ ਦੁਖਤ ਮਰਦੇ ਨੇ, ਉਹਨਾਂ ਦੀ ਮੌਤ ਬੜੀ ਦੁਖਤ ਆਉਂਦੀ ਹੈ, ਉਹਨਾਂ ਦੀ ਮੌਤ ਬੜੀ ਭਿਆਨਕ ਆਉਂਦੀ ਹੈ। ਅਤੇ ਜਿਹੜੇ ਸੋਚਦੇ ਨੇ ਬਸ ਇਸ ਜੀਵਨ ਦਾ ਸਿਰਫ ਇਸਤੇਮਾਲ ਹੀ ਕਰਨਾ ਹੈ, ਇਹਦੀ ਸਿਰਫ ਵਰਤੋਂ ਹੀ ਕਰਨੀ ਹੈ, ਇਹ ਤਾਂ ਇੱਕ ਐਸੇ ਵਾਹਨ ਦੀ ਤਰ੍ਹਾਂ ਹੈ ਜਿਹਦੇ ਉੱਤੇ ਅਸਵਾਰ ਹੋ ਕੇ ਪ੍ਰਮਾਤਮਾ ਤੱਕ ਪਹੁੰਚਣਾ ਹੈ, ਈਸ਼ਵਰ ਤੱਕ ਪਹੁੰਚਣਾ ਹੈ। ਐਸੇ ਮਨੁੱਖਾਂ ਲਈ ਸਰੀਰ ਦਾ ਚੋਲਾ ਤਿਆਗਣਾ ਕੋਈ ਕਠਿਨ ਨਹੀਂ ਹੁੰਦਾ, ਬਲਕਿ ਭਗਤ ਕਬੀਰ ਤੇ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਆਪ ਕਹਿੰਦੇ ਨੇ ਮਰਨਾ ਮੇਰੇ ਲਈ ਦੁੱਖ ਨਹੀਂ ਹੈ, ਜੀਵਨ ਦੀ ਸਫਲਤਾ ਹੀ ਇਸ ਗੱਲ ਵਿੱਚ ਛੁਪੀ ਪਈ ਹੈ ਕਿ ਕਿਆ ਮਰਨ ਵਿੱਚ ਖੁਸ਼ੀ ਮਿਲੇਗੀ ਇਸ ਮਨੁੱਖ ਨੂੰ। ਅਗਰ ਮਰਨ ਵਿੱਚ ਖੁਸ਼ੀ ਨਹੀਂ, ਮਰਨ ਵਿੱਚ ਸੁੱਖ ਮਹਿਸੂਸ ਨਹੀਂ ਹੋ ਰਿਹਾ, ਮੌਤ ਕਾਬਲੇ ਕਬੂਲ ਨਹੀਂ ਹੋ ਰਹੀ, ਤਾਂ ਸਮਝ ਲੈਣਾ ਚਾਹੀਦਾ ਜੀਵਨ ਢੰਗ ਨਾਲ ਬਤੀਤ ਨਹੀਂ ਕੀਤਾ, ਜੀਵਨ ਸਫਲ ਨਹੀਂ ਹੋ ਗਿਆ, ਜੀਵਨ ਵਿੱਚ ਅਜੇ ਕੁਛ ਕਰਨਾ ਬਾਕੀ ਹੈ। ਕਹਿੰਦੇ ਜਿਸ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹਨੇ ਸਭ ਕੁਛ ਨੂੰ ਪ੍ਰਾਪਤ ਕਰ ਲਿਆ, ਜਿਹਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹਨੇ ਆਪਣਾ ਘਰ ਪ੍ਰਾਪਤ ਕਰ ਲਿਆ, ਔਰ ਜੋ ਘਰ ਤੱਕ ਪਹੁੰਚ ਜਾਂਦਾ ਹੈ ਉਹਨੂੰ ਫਿਰ ਵਾਹਨ ਦੀ ਲੋੜ ਨਹੀਂ ਪੈਂਦੀ, ਵਾਹਨ ਬਾਹਰ ਖੜਾ ਕਰਨਾ ਪੈਂਦਾ ਹੈ। ਫਿਰ ਵਾਹਨ ਨੂੰ ਆਪਣੇ ਕਮਰੇ ਵਿੱਚ ਨਹੀਂ ਲੈ ਜਾਈਦਾ, ਉਹਨੂੰ ਬਾਹਰ ਖੜਾ ਕਰਨਾ ਪੈਂਦਾ। ਫਿਰ ਸਰੀਰ ਦੇ ਚੋਲੇ ਦੀ ਪਕੜ ਨਹੀਂ ਰਹਿ ਗਈ ਕਿਉਂਕਿ ਪਰਮਧਾਮ ਤੱਕ ਪਹੁੰਚ ਗਏ। ਤਾਂ ਕਬੀਰ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸਾਹਿਬ ਕਹਿੰਦੇ ਨੇ ਇਹ ਚੋਲਾ ਭਾਵੇਂ ਬੜਾ ਸੁੰਦਰ ਹੈ, ਬੜਾ ਸੁਹਾਵਣਾ ਹੈ, ਲੇਕਿਨ ਛੱਡਣਾ ਪੈਂਦਾ। ਐਸਾ ਸਤਿਗੁਰ ਇਸ ਵਾਸਤੇ ਆਖ ਰਹੇ ਨੇ ਕਿ ਇਸ ਢੰਗ ਨਾਲ ਜੀਵਨ ਬਤੀਤ ਕਰ ਕਿ ਛੱਡਣ ਲੱਗਿਆਂ ਦੁੱਖ ਨਾ ਆਵੇ, ਤਿਆਗਣ ਲੱਗਿਆਂ ਬੇਚੈਨੀ ਨਾ ਆਵੇ। ਔਰ ਹੋਰ ਵੀ ਸੁਣ ਲੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜੋ ਕੁਛ ਤੋਂ ਚੰਗਾ ਤੇ ਮਾੜਾ ਕੀਤਾ ਇਹਦਾ ਫਲ ਦੂਜੇ ਤੀਜੇ ਚੌਥੇ ਪੰਜਵੇਂ ਨਹੀਂ ਭੋਗਣਗੇ, ਤੂੰ ਹੀ ਭੋਗੇਗਾ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਮਨੁੱਖ ਤਤ ਛਿੰਨ ਕਰਮਾਂ ਦਾ ਫਲ ਭੋਗਦਾ। ਤਤ ਛਿੰਨ ਐਕਰ ਕਰੇ ਸੋ ਐਕਰ ਪਾਏ, ਇੱਕ ਹੱਥ ਨਾਲ ਕਰੇ ਦੂਜੇ ਨਾਲ ਪ੍ਰਾਪਤ ਕਰ ਲਵੇ। ਜੈਸੇ ਕੋਈ ਮਨੁੱਖ ਅੱਗ ਵਿੱਚ ਹੱਥ ਪਾਵੇ ਤੇ ਹੱਥ ਦੇ ਪਾਉਂਦਿਆਂ ਹੀ ਹੱਥ ਜਲਦਾ ਹੈ, ਪੀੜਾ ਆਉਂਦੀ ਹੈ, ਤਕਲੀਫ ਆਉਂਦੀ ਹੈ। ਇਹ ਥੋੜ੍ਹੀ ਹੈ ਕਿ ਅੱਗ ਵਿੱਚ ਹੱਥ ਅੱਜ ਪਾਵੇ ਤੇ ਪੀੜਾ ਕੱਲ੍ਹ ਹੋਵੇ, ਅਗਲੇ ਜਨਮ ਵਿੱਚ ਹੋਵੇ, ਇੱਕ ਸਾਲ ਬਾਅਦ ਹੋਵੇ, ਨਹੀਂ। ਤਤ ਛਿੰਨ ਪੀੜਾ ਆਉਂਦੀ ਹੈ, ਇਹ ਗੱਲ ਵੱਖਰੀ ਹੈ ਕਿ ਅੱਗ ਦੇ ਜਲੇ ਹੋਏ ਦਾ ਦਾਗ ਲੰਬੇ ਸਮੇਂ ਤੱਕ ਰਹਿੰਦਾ ਹੈ। ਕੀਤੇ ਹੋਏ ਕਰਮ ਦਾ ਫਲ ਤੇ ਮਨੁੱਖ ਉਸੇ ਵਕਤ ਭੋਗਦਾ ਹੈ, ਲੇਕਿਨ ਉਸਦੇ ਸੰਸਕਾਰ ਨਾਲ ਚੱਲਦੇ ਨੇ, ਉਹਦੀ ਰੇਖਾ ਜੋ ਹੈ ਨਾਲ ਚੱਲਦੀ ਹੈ। ਇੱਕ ਸ਼ੁਭ ਕਰਮ ਮਨੁੱਖ ਨੇ ਕੀਤਾ ਹੈ ਤਾਂ ਅੰਦਰ ਹੁਲਾਸ ਪੈਦਾ ਹੋ ਜਾਂਦਾ ਹੈ, ਖੁਸ਼ੀ ਪੈਦਾ ਹੋ ਜਾਂਦੀ ਹੈ। ਜੇ ਇਸ ਨੂੰ ਇਸ ਢੰਗ ਨਾਲ ਬਿਆਨ ਕਰੀਏ, ਜਿਸ ਕਰਮ ਨਾਲ ਖੁਸ਼ੀ ਮਿਲੀ ਹੈ, ਹਲੇਮੀ ਮਿਲੀ ਹੈ, ਪਿਆਰ ਮਿਲਿਆ, ਆਨੰਦ ਵਧਿਆ, ਸੁੱਖ ਵਧਿਆ, ਬਸ ਉਸੇ ਹੀ ਕਰਮ ਨੂੰ ਸ਼ੁਭ ਕਰਮ ਕਹਿਣਾ ਚਾਹੀਦਾ। ਜਿਹੜਾ ਕਰਮ ਬੋਝ ਬਣ ਗਿਆ, ਤਣਾਅ ਨੂੰ ਜਨਮ ਦਿੰਦਾ ਪਿਆ, ਬੇਚੈਨੀ ਪੈਦਾ ਕਰ ਗਿਆ ਔਰ ਭਾਰ ਬਣ ਗਿਆ, ਬਸ ਉਹੀ ਕਰਮ ਅਸ਼ੁਭ ਹੈ। ਸਹੀ ਮੈਨਿਆਂ 'ਚ ਵਾਸਤਵਿਕ ਗੱਲ ਇਹੀ ਹੈ ਕਿ ਜਿਹੜਾ ਕਰਮ ਬੋਝ ਬਣ ਜਾਏ ਔਰ ਅਸ਼ੁਭ ਕਰਮ ਬੋਝ ਬਣਦਾ ਹੈ। ਅਤੇ ਅਸ਼ੁਭ ਕੀ ਹੈ? ਕਿਸੇ ਲਈ ਐਸਾ ਕੁਛ ਕਰਨਾ ਜੋ ਅਸ਼ੁਭ ਹੋਵੇ, ਜੋ ਅਸ਼ੁਭ ਦੂਜੇ ਲਈ ਹੈ, ਭਾਵ ਮੇਰੇ ਬੋਲ ਤੋਂ, ਮੇਰੇ ਕਰਮ ਤੋਂ, ਮੇਰੀ ਸੋਚਣੀ ਤੋਂ ਕਿਸੇ ਦਾ ਅਹਿਤ ਹੋ ਜਾਏ, ਕਿਸੇ ਦਾ ਨੁਕਸਾਨ ਹੋ ਜਾਏ, ਬਸ ਇਹੀ ਅਸ਼ੁਭ ਕਰਮ ਹੈ। ਅਤੇ ਕਿਸੇ ਦਾ ਨੁਕਸਾਨ ਦਰਅਸਲ ਪਹਿਲੇ ਆਪਣਾ ਹੀ ਨੁਕਸਾਨ ਹੈ। ਕਿਸੇ ਦੇ ਘਰ ਨੂੰ ਅੱਗ ਲਾਉਣ ਲੱਗਿਆਂ ਪਹਿਲੇ ਅੱਗ ਆਪਣੇ ਹੱਥਾਂ 'ਚ ਰੱਖਣੀ ਪੈਂਦੀ ਹੈ। ਕਿਸੇ ਨੂੰ ਪੀੜਿਤ ਕਰਨ ਲੱਗਿਆਂ ਪੀੜਤ ਪਹਿਲੇ ਆਪਣਾ ਹਿਰਦਾ ਹੁੰਦਾ ਹੈ। ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਜੋ ਤੂੰ ਚੰਗਾ ਕੀਤਾ ਹੈ, ਜੋ ਤੂੰ ਮਾੜਾ ਕੀਤਾ ਹੈ, ਇਹਦਾ ਫਲ ਤੂੰ ਆਪ ਭੋਗੇਗਾ, ਆਪ ਪ੍ਰਾਪਤ ਕਰੇਗਾ। ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਜੋ ਮਨ ਨੇ ਆਖਿਆ ਉਹੀ ਹੁਕਮ ਕੀਤਾ, ਜੋ ਮਨ ਨੇ ਚਾਹਿਆ ਜਗਤ ਵਿੱਚ ਉਹੀ ਪਦਾਰਥਾਂ ਦੇ ਭੋਗ ਭੋਗੇ। ਸਾਹਿਬ ਕਹਿੰਦੇ ਨੇ ਉਹਦੇ ਲਈ ਅਗਲਾ ਪੈਂਡਾ ਦੁਖਦਾਈ ਹੋ ਜਾਏਗਾ, ਕਿਉਂ ਕਿ ਮਨ ਦੀ ਚਾਹਤ ਵੇਖਣ ਵਿੱਚ ਆਈਏ 99% ਮਾੜੀ ਹੈ। ਮਨ ਦੇ ਫੁਰਨੇ 99% ਚੰਗੇ ਨਹੀਂ, ਕਿਧਰੇ ਇੱਕ ਅੱਧ ਫੁਰਨਾ ਚੰਗਾ ਪੈਦਾ ਹੁੰਦਾ ਹੈ, ਬਾਕੀ ਸਾਰੇ ਅਨਰਥ। ਅਤੇ ਜੋ ਮਨ ਦੇ ਫੁਰਨਿਆਂ ਦੇ ਅਧੀਨ ਚੱਲ ਪਿਆ, ਜੋ ਮਨ ਨੇ ਆਖਿਆ ਉਹੀ ਕਰਨਾ, ਜੋ ਮਨ ਕਹਿ ਰਿਹਾ ਉਹੀ ਖਾਣਾ, ਉਹੀ ਪੀਣਾ ਹੈ, ਉਹੀ ਭੋਗਣਾ ਹੈ, ਉਹੀ ਕੁਛ ਕਰਨਾ ਹੈ। ਤਾਂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਬੰਦੇ ਲਈ ਅਗਲਾ ਰਸਤਾ ਬੜਾ ਦੁਖਦਾਈ ਹੋ ਜਾਂਦਾ ਹੈ। ਹੁਕਮ ਕੀ ਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਇਸ ਤਰ੍ਹਾਂ ਦਾ ਪੁਰਸ਼ ਦਰਗਾਹ ਵਿੱਚ ਨੰਗਾ ਜਾਂਦਾ ਹੈ ਔਰ ਪ੍ਰਭੂ ਉਸਨੂੰ ਦੋਜ਼ਖ ਦੀ ਅੱਗ ਵਿੱਚ ਸਾੜਦਾ ਹੈ। ਨੰਗੇ ਤੋਂ ਮੁਰਾਦ ਹੈ ਕਿ ਜਿਹੜੇ ਕਰਮ ਇਸਨੇ ਕੀਤੇ ਤੇ ਕਰਮਾਂ ਤੇ ਪਰਦਾ ਪਾਇਆ, ਜਗਤ ਨੂੰ ਪਤਾ ਹੀ ਨਹੀਂ ਚੱਲਿਆ। ਸਾਹਿਬ ਕਹਿੰਦੇ ਨੇ ਹੁਣ ਅੱਗੇ ਨੰਗਾ ਜਾ ਰਿਹਾ ਹੈ ਕਿਉਂਕਿ ਅੱਗੇ ਹੁਣ ਕੋਈ ਪਰਦਾ ਨਹੀਂ ਕਿ ਕੀਤਿਆਂ ਹੋਇਆਂ ਤੇ ਪਰਦਾ ਪਾ ਸਕੇ। ਕੀਤਾ ਹੋਇਆ ਸਭ ਕੁਝ ਸਾਹਮਣੇ ਆ ਗਿਆ। ਅੰਤਿਮ ਸਮੇਂ ਸਰੀਰ ਨੂੰ ਦਫ਼ਨ ਕਰ ਦਿੱਤਾ ਜਾਂਦਾ ਹੈ ਜਾਂ ਜਲਾ ਦਿੱਤਾ ਜਾਂਦਾ ਹੈ। ਅੱਗੇ ਜੋ ਜਾਂਦਾ ਹੈ ਉਹ ਸੰਸਕਾਰਾਂ ਦਾ ਢਾਂਚਾ ਜਾਂਦਾ ਹੈ। ਜੀਵਨ ਭਰ ਜੋ ਕੁਛ ਕੀਤਾ ਹੈ ਉਹ ਨਾਲ ਲਿਖਿਆ ਹੋਇਆ ਹੈ, ਮਿਟਦਾ ਨਹੀਂ ਹੈ। ਮਹਾਰਾਜ ਕਹਿੰਦੇ ਨੇ ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਹੀ ਆਣਾ। ਬੜੇ ਬੜੇ ਗ੍ਰੰਥ ਪੜ੍ਹ ਲੈਂਦਾ ਹੈ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ ਹੈ, ਪਰ ਸਿਰ ਦੇ ਲੇਖ ਤੈਨੂੰ ਪੜ੍ਹਨ ਦੀ ਜਾਚ ਹੀ ਨਹੀਂ ਆਈ। ਮਹਾਰਾਜ ਕਹਿੰਦੇ ਨੇ ਦਰਗੇ ਪੜੀਏ ਤੀਨੇ ਲੇਖ, ਖੋਟਾ ਕਾਮ ਨਾ ਆਵੇ ਵੇਖ। ਦਰਗਾਹ ਵਿੱਚ ਇਹ ਤਿੰਨੇ ਲੇਖ ਪੜ੍ਹੇ ਜਾਣਗੇ, ਜੋ ਤੂੰ ਬੋਲ ਕੇ ਕੀਤੇ, ਜੋ ਤੂੰ ਸੋਚ ਕੇ ਕੀਤਾ, ਔਰ ਜੋ ਤੂੰ ਹੱਥਾਂ ਪੈਰਾਂ ਨਾਲ ਕੀਤਾ। ਇਹਨੂੰ ਵਾਚਕ ਕਰਮ ਕਹਿੰਦੇ ਨੇ, ਸਰੀਰਕ ਕਰਮ, ਵਾਚਕ ਕਰਮ, ਮਾਨਸਿਕ ਕਰਮ। ਇਹ ਤਿੰਨ ਤਰ੍ਹਾਂ ਦੇ ਜੇ ਲੇਖ ਤੂੰ ਲਿਖੇ ਨੇ ਦਰਗਾਹ ਦੇ ਸਾਰੇ ਪੜ੍ਹੇ ਜਾਣਗੇ, ਵਾਚੇ ਜਾਣਗੇ। ਇਹ ਗੱਲ ਵੱਖਰੀ ਹੈ ਕਿ ਤੂੰ ਆਪਣੀ ਸੋਚਣੀ 'ਤੇ ਪੜਦਾ ਪਾਇਆ, ਤੂੰ ਆਪਣੇ ਕੀਤਿਆਂ 'ਤੇ ਵੀ ਪੜਦਾ ਪਾਇਆ, ਔਰ ਤੂੰ ਆਪਣੇ ਬੋਲੇ ਹੋਏ 'ਤੇ ਵੀ ਪੜਦਾ ਪਾਇਆ। ਲੇਕਿਨ ਇਹ ਸਰੀਰ ਦਾ ਪੜਦਾ ਔਰ ਤਾਕਤ ਦਾ ਪੜਦਾ, ਧਨ ਦਾ ਪੜਦਾ, ਸ਼ਕਤੀ ਦਾ ਪੜਦਾ, ਇਹ ਕਬਰ ਦੇ 'ਚ ਜਾਂ ਚਿਤਾ ਦੇ 'ਚ ਦਫ਼ਨ ਹੋ ਜਾਣਾ, ਜਲ ਜਾਣਾ। ਤਾਂ ਸਾਹਿਬ ਕਹਿੰਦੇ ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਅਗਾਂਹ ਚੱਲ ਕੇ ਇੰਜ ਡਰਾਵਣਾ ਪ੍ਰਤੀਤ ਆਉਂਦਾ ਹੈ ਜਿਉਂ ਡਰਨਾ ਖੇਤ ਮਾਹੇ ਡਰਾਇਆ। ਜਿਵੇਂ ਖੇਤ ਦੇ ਵਿੱਚ ਇੱਕ ਚੋਲਾ ਟੰਗ ਦਿੰਦਾ ਹੈ ਪੁਰਾਣਾ ਕਿਸਾਨ, ਪਰ ਉਹਦੇ 'ਚ ਜਿੰਦ ਜਾਨ ਤੇ ਨਹੀਂ ਆਉਂਦੀ, ਉਹ ਸਿਰਫ ਪੰਛੀਆਂ ਨੂੰ ਡਰਾਉਣ ਦੀ ਖਾਤਰ ਆਉਂਦਾ ਹੈ। ਐਸਾ ਮਨੁੱਖ ਜਦ ਪੜਦਾ ਉਸਦਾ ਉਗੜ ਜਾਂਦਾ ਹੈ ਤਾਂ ਜਗਤ ਲਈ ਡਰਾਵਣਾ ਹੁੰਦਾ ਹੈ, ਬਿਲਕੁਲ ਡਰਾਵਣਾ। ਉਸ ਤੋਂ ਭੈ ਲੱਗਦਾ ਹੈ ਕਿਉਂਕਿ ਪਾਜ ਉਗੜ ਗਿਆ ਹੈ। ਔਰ ਦਰਗਾਹ ਦੇ 'ਚ ਪ੍ਰਭੂ ਦੇ ਇਨਸਾਫ ਦੇ 'ਚ ਇਹ ਪੜਦੇ ਰਹਿਣਗੇ ਨਹੀਂ। ਸਾਹਿਬ ਕਹਿੰਦੇ ਨੇ ਕਰ ਔਗੁਣ ਪਛੋ ਤਾਵਣਾ, ਆਖਿਰ ਇਸ ਤਰ੍ਹਾਂ ਦੇ ਔਗੁਣ ਕਰਕੇ ਅਖੀਰ ਦੇ 'ਚ ਪਛਤਾਉਂਦਾ ਹੈ। ਪਸ਼ਚਾਤਾਪ ਪਿੱਛੇ ਤਾਪ ਕਰਨਾ, ਇਹ ਕੋਈ ਸਿਆਣਪ ਨਹੀਂ, ਹਰ ਮਨੁੱਖ ਪਸ਼ਚਾਤਾਪ ਕਰਦਾ ਹੈ ਕਰਕੇ। ਲੇਕਿਨ ਪ੍ਰਥਮ ਤਾਪ, ਪਹਿਲ ਤਾਪ, ਕਰਨ ਤੋਂ ਪਹਿਲੇ ਸੁਚੇਤ ਹੋ ਜਾਣਾ, ਕੀਤਾ ਅਜੇ ਨਹੀਂ ਲੇਕਿਨ ਸੁਚੇਤ ਹੋ ਗਿਆ, ਇਹਨੂੰ ਕਹਿੰਦੇ ਨੇ ਪ੍ਰਥਮ ਤਾਪ। ਲੇਕਿਨ ਕਰ ਚੁੱਕਿਆ ਤੇ ਫਿਰ ਤਾਪ ਪੈਦਾ ਹੋਇਆ, ਇਹਨੂੰ ਕਹਿੰਦੇ ਨੇ ਪਸ਼ਚਾਤਾਪ, ਪਸ਼ਚਾਤ ਤਾਪ। ਪਿੱਛੇ ਤਾਪ ਪੈਦਾ ਹੋਣਾ, ਪਿੱਛੇ ਅਫਸੋਸ ਪੈਦਾ ਹੋਣਾ, ਕਰਨ ਤੋਂ ਪਹਿਲੇ ਜਿਸ ਦੇ ਅੰਦਰ ਅਫਸੋਸ ਪੈਦਾ ਹੋ ਗਿਆ ਵੀ ਨਹੀਂ ਕਰਨਾ, ਸਿਆਣਾ ਹੈ, ਦਾਨਿਸ਼ਮੰਦ ਹੈ, ਤੇ ਕਰ ਚੁੱਕਿਆ ਤੇ ਫਿਰ ਤਾਪ ਕਰ ਰਿਹਾ, ਇਹ ਅਕਲਮੰਦੀ ਨਹੀਂ, ਇਹ ਸਿਆਣਪ ਨਹੀਂ। ਸਾਹਿਬ ਕਹਿੰਦੇ ਨੇ ਕਰ ਔਗਣ ਪਛੋ ਤਾਵਣਾ, ਇੱਥੇ ਪਸ਼ਚਾਤਾਪ ਕਰ ਰਿਹਾ ਔਰ ਪਸ਼ਚਾਤਾਪ ਉਸਨੂੰ ਕਰਨਾ ਹੀ ਪਏਗਾ ਜਿਹਦੇ ਕੋਲ ਔਗਣ ਨੇ। ਔਰ ਜਿਹੜੇ ਔਗਣ ਨੇ ਉਹ ਲੰਬੇ ਸਮੇਂ ਤੱਕ ਛੁਪਾਏ ਨਹੀਂ ਜਾਣ ਸਕਣਗੇ, ਆਖਿਰ ਇੱਕ ਦਿਨ ਪਾਜ ਉਗੜੇਗਾ।